ਵਾਹਿਗੁਰੂ ਸਾਹਿਬ ਜੀਓ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ। ਉਹ ਕਿਹੜੀ ਅਗਨੀ ਹੈ ਜਿਸ ਵਿੱਚ ਸਾਰਾ ਸੰਸਾਰ ਜਲ ਰਿਹਾ ਹੈ? ਉਸ ਅਗਨੀ ਦਾ ਸਰੂਪ ਕੀ ਹੈ? ਕਿਵੇਂ ਅਸੀਂ ਉਸ ਵਿੱਚ ਸੜਦੇ ਬਲਦੇ ਹਾਏ ਹਾਏ ਕਰਦੇ ਹਾਂ? ਇਸ ਅਗਨੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਹਨਾਂ ਨੁਕਤਿਆਂ ਨੂੰ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਡੇ ਅੱਜ ਦੇ ਲੇਖ ਵਿੱਚ ਖੋਲ੍ਹਣ ਦਾ ਯਤਨ ਕੀਤਾ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਉ। ਗੁਰਬਾਣੀ ਅਨੁਸਾਰ ਜੀਵ ਦੋ ਅੱਡ ਅੱਡ ਮੁਤਜ਼ਾਦ ਚੁਣੌਤੀਆਂ ਦੇ ਵਿੱਚ ਮਸਰੂਫ ਹੈ, ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ ਜਾਂ ਅਗਨ ਸੋਕ ਸਾਗਰ ਵਿੱਚ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਖਾਤੇ ਵਿੱਚ ਜਨਮਾਂ ਜਨਮਾਂਤਰਾਂ ਤੋਂ ਜੰਮਦੇ ਮਰਦੇ ਅਨੇਕਾਂ ਜੀਵਨ ਬਤੀਤ ਕਰਦੇ ਆਏ ਹਾਂ। ਇਸ ਆਤਿਸ਼ ਦੁਨੀਆ ਦੇ ਨਾਲ ਅਸੀਂ ਹੰਢੇ ਹੋਏ ਹਾਂ, ਕਿਉਂਕਿ ਕਈ ਜਨਮਾਂ ਤੋਂ ਇਸੇ ਅਗਨ ਸੋਕ ਸਾਗਰ ਵਿੱਚ ਹੀ ਅਸੀਂ ਪ੍ਰਵਿਰਤ ਹੁੰਦੇ, ਪਲਚਦੇ, ਜਲਦੇ, ਬਲਦੇ, ਤਪਦੇ, ਸੜਦੇ, ਖਪਦੇ, ਖੁਆਰ ਹੁੰਦੇ, ਜਮਾਂ ਦੇ ਡੰਡ ਸਹਿੰਦੇ, ਨਰਕ ਭੋਗਦੇ, ਅਤਿਅੰਤ ਦਰਦਨਾਕ ਅਤੇ ਤਲਖ ਨਿੱਜੀ ਤਜਰਬੇ ਕਰਦੇ ਆਏ ਹਾਂ। ਇਸ ਦੇ ਅੰਤਰੀਵ ਗੁੱਝੇ ਭੇਦ ਜਾਂ ਅਸਲੀਅਤ ਤੋਂ ਫਿਰ ਵੀ ਅਸੀਂ ਬਿਲਕੁਲ ਅਣਜਾਣ ਹਾਂ, ਬੇਖਬਰ ਹਾਂ, ਅਵੇਸਲੇ ਜਾਂ ਮਚਲੇ ਬਣ ਰਹੇ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਆਤਿਸ਼ ਦੁਨੀਆ ਦੇ ਵਿੱਚ ਰਹਿੰਦਿਆਂ ਸੜਦੇ ਬਲਦੇ ਹੈਬੂ ਕਰਦੇ, ਹਾਲ ਦੁਹਾਈ ਮਚਾਉਂਦੇ, ਰੋਂਦੇ ਪਿੱਟਦੇ, ਤੋਬਾ ਤੋਬਾ ਕਰਦੇ, ਤਰਾਹ ਤਰਾਹ ਕਰਦੇ ਹੋਏ ਵੀ ਇਹਦੀ ਗੁੱਝੀ ਅੱਗ ਦੇ ਕਾਰਨ ਜਾਂ ਇਹਦੇ ਭੇਦਾਂ ਨੂੰ ਸਮਝਣ, ਜਾਣਨ, ਬੁੱਝਣ, ਵਿਚਾਰਨ, ਖੋਜਣ ਜਾਂ ਇਹਦਾ ਨਿਰਣਾ ਕਰਨ ਦਾ ਸਾਨੂੰ ਕਦੇ ਖਿਆਲ ਨਹੀਂ ਆਇਆ, ਨਾ ਹੀ ਲੋੜ ਪਾਸੀ ਹੈ। ਭਾਵੇਂ ਅਨੇਕਾਂ ਗੁਰੂਆਂ, ਅਵਤਾਰਾਂ, ਭਗਤਾਂ ਨੇ ਇਸ ਆਤਿਸ਼ ਦੁਨੀਆ ਦੀ ਬਾਬਤ ਸਾਨੂੰ ਸਮਝਾਉਣ ਲਈ, ਸਾਨੂੰ ਤਾੜਨਾ ਕਰਨ ਲਈ ਅਤੇ ਸਾਨੂੰ ਇਹਦੇ ਤੋਂ ਬਚਣ ਲਈ ਸਰਲ ਗਿਆਨ ਰਾਹੀਂ ਬਹੁਤ ਸੌਖੇ ਉਪਦੇਸ਼ ਬਖਸ਼ੇ ਹਨ। ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਮਨ ਮੂਰਖ ਅਜੂ ਨੈ ਸਮਝਤ, ਸਿੱਖ ਦੈ ਹਾਰਿਓ ਨੀਤ। ਪਰ ਆਪਣੀ ਰੋਜ਼ਾਨਾ ਜੀਵਨ ਰੋਡ ਵਿੱਚ ਪਰਚ ਕੇ ਅਸੀਂ ਇੰਨੇ ਗਲਤਾਨ ਹੋਏ ਰਹਿੰਦੇ ਹਾਂ ਕਿ ਇਹਦੇ ਖਤਰਨਾਕ ਅਤੇ ਦੁੱਖਦਾਈ ਨਤੀਜਿਆਂ ਤੋਂ ਮਚਲੇ, ਢੀਠ, ਮਟਰੋੜ, ਅਵੇਸਲੇ ਅਤੇ ਬੇਪਰਵਾਹ ਹੋ ਕੇ ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਦੁਨੀਆ ਗੁੱਝੇ ਭਾਏ ਵਾਲਾ ਜੀਵਨ ਹੀ ਬਤੀਤ ਕਰੀ ਜਾ ਰਹੇ ਹਾਂ। ਆਪਣੀ ਫੋਕੀ ਅਤੇ ਕੂੜੀ ਦਿਮਾਗੀ ਸਿਆਣਪ ਦੀ ਅਗਿਆਨਤਾ ਵਿੱਚ ਅਸੀਂ ਮੈਂ ਮੇਰੀ ਦੀ ਨਿੱਕੀ ਜਿਹੀ ਆਪੋ ਸਹੇੜੀ ਆਤਿਸ਼ ਦੁਨੀਆ ਤੋਂ ਬਾਹਰ ਕਿਸੇ ਵੀ ਹੋਰ ਉਚੇਰੀ, ਚੰਗੇਰੀ, ਸੁਹਣੇਰੀ, ਸੁਚੱਜੀ, ਸ਼ਾਂਤ, ਸੁਖਦਾਈ, ਠੰਡੀ, ਪ੍ਰੇਮ ਸਵੈਪਨਾ ਵਾਲੀ, ਪ੍ਰੇਮ ਰਸ ਵਾਲੀ, ਰੁਣ ਝੁਣ ਵਾਲੀ, ਚਾਓ ਵਾਲੀ, ਹੁਲਾਸ ਵਾਲੀ, ਖੇੜੇ ਵਾਲੀ, ਮਸਤੀ ਵਾਲੀ, ਨਾਮ ਵਾਲੀ ਦੁਨੀਆ ਦੇ ਅੰਤਰੀ ਭੇਦ ਨੂੰ ਸਮਝਣ, ਜਾਣਨ, ਬੁੱਝਣ ਦੀ ਸਾਨੂੰ ਕਦੇ ਲੋੜ ਨਹੀਂ ਪਾਸਦੀ। ਨਾ ਹੀ ਸਾਨੂੰ ਖੁਨਕ ਨਾਮ ਖੁਦਾਇਆ, ਠੰਡਾ ਹਰ ਨਾਉ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ ਦੀ ਸੱਚਾਈ ਦਾ ਨਿਸ਼ਚਾ ਆਉਂਦਾ ਹੈ। ਗੁਰਬਾਣੀ ਦੀ ਇਹ ਪੰਕਤੀ ਕਿ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਇਹਨੂੰ ਪੜ੍ਹਦੇ ਸੁਣਦੇ ਗਾਉਂਦੇ ਜਾਂ ਫਿਰ ਓਪਰਾ ਜਿਹਾ ਗਿਆਨ ਘੋਟਦੇ ਸਿਰ ਹਿਲਾ ਕੇ ਅਸੀਂ ਆਪਣੇ ਮਨ ਨੂੰ ਇੱਕ ਝੂਠੀ ਜਿਹੀ ਤਸੱਲੀ ਦੇ ਛੱਡਦੇ ਹਾਂ। ਸਰੋਤਿਆਂ ਨੂੰ ਵੀ ਓਪਰੇ ਦਿਮਾਗੀ ਗਿਆਨ ਦੁਆਰਾ ਕਥਾ ਵਾਰਤਾ ਸੁਣਾ ਦਿੰਦੇ ਹਾਂ, ਜਦਕਿ ਖੁਦ ਅਸੀਂ ਇਸੇ ਆਤਿਸ਼ ਦੁਨੀਆ, ਇਸੇ ਜਗਤ ਜਲੰਦਾ, ਇਸੇ ਅਗਨ ਕੁੰਟ, ਇਸੇ ਮਿਥਨ ਮੋਹ ਅਗਨ ਸੋਖ ਸਾਗਰ ਵਿੱਚ ਹੀ ਪਲਚ ਪਲਚ ਕੇ ਸੜ ਬਲ ਰਹੇ ਹਾਂ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਪੜ ਥਾਕੇ ਸਾਂਤ ਨਾ ਆਈ ਹੈ, ਤ੍ਰਿਪਤ ਨਾ ਆਵੀ ਵੇਦ ਮੱਥ, ਅਗਨੀ ਅੰਦਰ ਤਪਤ ਤਪਾਇਆ। ਜੇਕਰ ਅਸੀਂ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦਈਏ, ਦੂਸਰੇ ਪਾਸੇ ਬਰਫ਼ ਜਮ੍ਹਾਂ ਕਰ ਦਈਏ, ਤਾਂ ਜਿਉਂ ਜਿਉਂ ਅਸੀਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਏਗਾ, ਠੰਡ ਘਟਦੀ ਜਾਏਗੀ। ਦੂਸਰੇ ਪਾਸੇ ਜੇ ਅੱਗ ਵੱਲ ਪਿੱਠ ਕਰਕੇ ਅਸੀਂ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਏਗੀ ਅਤੇ ਗਰਮੀ ਦਾ ਸੇਕ ਘਟਦਾ ਜਾਏਗਾ। ਇਹੀ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਵੀ ਹੂਬ ਹੂ ਟੁੱਕਦਾ ਹੈ। ਅਸੀਂ ਇਸ ਆਤਿਸ਼ ਦੁਨੀਆ ਤੋਂ ਕਿਵੇਂ ਬਚ ਸਕਦੇ ਹਾਂ? ਜਿਉਂ ਜਿਉਂ ਠੰਡਾ ਹਰ ਨਾਂ ਵੱਲ ਪਿੱਠ ਕਰਕੇ ਇਹਨੂੰ ਭੁੱਲ ਕੇ ਇਹਦੇ ਤੋਂ ਬੇਮੁੱਖ ਹੋ ਕੇ ਆਤਿਸ਼ ਦੁਨੀਆ ਦੇ ਵੱਲ ਸਾਡੀ ਸੁਰਤੀ ਬਿਰਤੀ ਜੁੜਦੀ ਜਾਂਦੀ ਹੈ, ਤਿਉਂ ਤਿਉਂ ਹਰ ਨਾਂ ਦੀ ਆਤਮਿਕ ਠੰਡ ਘਟਦੀ ਜਾਂਦੀ ਹੈ। ਉਸੇ ਮਿਕਦਾਰ ਵਿੱਚ ਅਸੀਂ ਨਾਮ ਦੀ ਇਸ ਠੰਡ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੇ ਉਸ ਦਲਦਲ ਵਿੱਚ, ਉਸ ਆਤਿਸ਼ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਠੰਡਾ ਹਰ ਨਾਂ ਦੀ ਬਾਬਤ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚਾ ਨਹੀਂ ਆਉਂਦਾ, ਸ਼ਰਧਾ ਨਹੀਂ ਉਪਜਦੀ, ਲੋੜ ਨਹੀਂ ਪਾਸਦੀ। ਇਸ ਤਰ੍ਹਾਂ ਬਾਵਜੂਦ ਗੁਰਬਾਣੀ ਦੇ ਵਿੱਚ ਦਰਸਾਈਆਂ ਪੰਕਤੀਆਂ, ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ, ਮਾਇਆ ਅਗਨ ਜਲੈ ਸੰਸਾਰੇ, ਇਹ ਜਗ ਜਲਤਾ ਦੇਖ ਕੇ ਭੱਜ ਪੈ ਹਰ ਸਰਣਾਈ ਰਾਮ, ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਅੱਗ, ਪੰਡਤ ਪੰਡਤ ਜਲ ਮੂਏ, ਮੂਰਖ ਉਭਰੇ ਭਾਗ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਇਹਨਾਂ ਪੰਕਤੀਆਂ ਨੂੰ ਅਸੀਂ ਸਾਰੀ ਉਮਰ ਪੜ੍ਹਦੇ ਪੜ੍ਹਾਉਂਦੇ, ਸੁਣਦੇ ਸੁਣਾਉਂਦੇ, ਸਮਝਦੇ ਸਮਝਾਉਂਦੇ, ਇਹਦੀ ਕਥਾ ਵਾਰਤਾ ਕਰਦੇ ਫੋਕੇ ਗਿਆਨ ਘੋਟਦੇ ਗਾਉਂਦੇ ਹੋਏ ਵੀ ਇਸ ਅਗਨ ਸੁੱਖ ਸਾਗਰ ਤੋਂ ਬਚਣ ਜਾਂ ਨਿਕਲਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ। ਬਲਕਿ ਆਪਣੀਆਂ ਕੂੜੀਆਂ ਸਿਆਣਪਾਂ ਨਾਲ ਅਸੀਂ ਇਸ ਗੁੱਜੇ ਅਗਨ ਕੁੰਟ ਵਿੱਚ ਹੋਰ ਡੂੰਘੇ ਨਿਗਰਦੇ ਜਾਂਦੇ ਹਾਂ। ਸਾਡੀ ਸੁਰਤੀ, ਇਸ ਸੁਰਤੀ ਨੂੰ ਬੁੱਧੀ ਸੇਧ ਦਿੰਦੀ ਹੈ। ਬੁੱਧੀ ਇਹ ਮਨ ਦੀ ਰੁਚੀ ਜਾਂ ਰੰਗਤ ਅਨੁਸਾਰ ਕੰਮ ਕਰਦੀ ਹੈ। ਰੁਚੀ ਜਾਂ ਰੰਗਤ ਕਿਵੇਂ ਬਣਦੀ ਹੈ? ਸਾਡੇ ਬਾਰ ਬਾਰ ਅਭਿਆਸ ਨਾਲ, ਜਿਹੜੇ ਖਿਆਲ ਅਸੀਂ ਸੋਚਦੇ ਹਾਂ, ਖਿਆਲਾਂ ਦੇ ਬਾਰ ਬਾਰ ਅਭਿਆਸ ਦੁਆਰਾ ਸਾਡੀ ਰੁਚੀ ਜਾਂ ਮਨ ਦੀ ਰੰਗਤ ਬਣਦੀ ਹੈ। ਖਿਆਲ ਵਾਤਾਵਰਣ ਜਾਂ ਸੰਗਤ ਤੋਂ ਉਪਜਦੇ ਹਨ। ਚੰਗੀ ਜਾਂ ਮਾੜੀ ਸੰਗਤ ਅਨੁਸਾਰ ਸਾਡਾ ਸੁਭਾਅ ਬਣਦਾ ਹੈ, ਸਾਡੀ ਰੁਚੀ ਬਣਦੀ ਹੈ, ਸਾਡੀਆਂ ਆਦਤਾਂ ਬਣਦੀਆਂ ਹਨ, ਸਾਡਾ ਸਦਾਚਾਰ, ਸਾਡਾ ਆਚਰਣ, ਅੰਤਸ਼ਕਰਨ, ਇੱਥੋਂ ਤੱਕ ਕਿ ਸਾਡੇ ਮੱਥੇ ਦੇ ਭਾਗ ਬਣਦੇ ਹਨ, ਜਿਨ੍ਹਾਂ ਦੇ ਵਿੱਚ ਕਰਮਬੱਧ ਹੋ ਕੇ ਫਿਰ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ ਅਤੇ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਡਾ ਮਨ ਇਸ ਅਗਨ ਸੋਖ ਸਾਗਰ ਦੀ ਗੁੱਜੀ ਭਾਏ ਵਿੱਚ ਜਨਮਾਂ ਜਨਮਾਂ ਤੋਂ ਸੜ ਬਲ ਕੇ ਮਟਰੋੜ ਅਤੇ ਮਨੂਰ ਹੋ ਚੁੱਕਾ ਹੈ। ਇਸ ਤਰ੍ਹਾਂ ਸਾਡੇ ਮਨ ਦਾ ਮੱਚ ਮਰ ਚੁੱਕਾ ਹੈ। ਇਸ ਕਰਕੇ ਇਸ ਗੁੱਝੀ ਅਗਨੀ ਵਿੱਚ ਹੀ ਅਸੀਂ ਸੰਤੁਸ਼ਟ ਰਹਿੰਦੇ ਹਾਂ, ਇਮਿਊਨ ਹੋਏ ਹੋਏ ਹਾਂ, ਤਦੇ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ। ਜਦ ਕਦੇ ਗੁੱਝੀ ਮਾਨਸਿਕ ਅੱਗ ਸਹਿਣ ਕਰਨੀ ਅਸਹਿ ਹੋ ਜਾਂਦੀ ਹੈ, ਇੰਨੀ ਤੀਬਰ ਹੋ ਜਾਂਦੀ ਹੈ, ਤਾਂ ਇਹਦਾ ਦੋਸ਼ ਅਸੀਂ ਕਦੀ ਹੋਰਨਾਂ ਉੱਤੇ ਅਤੇ ਕਦੀ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਇਹਦੇ ਤੋਂ ਇਲਾਵਾ ਅਸੀਂ ਕਈ ਕਿਸਮ ਦੇ ਅਮਲ ਜਿਵੇਂ ਕਿ ਸ਼ਰਾਬ, ਅਫੀਮ, ਗਾਂਜਾ, ਤੰਬਾਕੂ, ਹੀਰੋਇਨ, ਨਸ਼ੇ, ਗੋਲੀਆਂ, ਇਹਨਾਂ ਰਾਹੀਂ ਜਾਂ ਫਿਰ ਹੋਰ ਅਨੇਕਾਂ ਮਾਨਸਿਕ ਵਾਸ਼ਨਾਵਾਂ ਦੀ ਪੂਰਤੀ ਰਾਹੀਂ, ਸਰੀਰਕ ਐਸ਼ੋ ਇਸ਼ਰਤ, ਮਨੋਰੰਜਨ, ਸਿਨੇਮਾ, ਟੀਵੀ, ਰੇਡੀਓ, ਥੀਏਟਰ, ਸਵਾਦਾਂ ਦੀ ਚੇਸ਼ਟਾ, ਇੰਦਰੀਆਂ ਦੇ ਭੋਗ, ਗੰਦੇ ਨਾਵਲ, ਵਿਚਾਰ, ਤਾਸ਼, ਜੂਏ, ਗੱਪਾਂ, ਚੁਗਲੀ, ਨਿੰਦਿਆ, ਇਹ ਸਭ ਕੁਝ ਜੋ ਹਨ, ਇਹਨਾਂ ਨੂੰ ਮਨੋਰੰਜਨ ਸਮਝ ਕੇ ਇਹਦੇ ਵਿੱਚ ਆਪਣੇ ਮਨ ਨੂੰ ਰਿਝਾ ਕੇ, ਭਰਮਾ ਕੇ ਅਸੀਂ ਆਪਣੀ ਅੰਦਰਲੀ ਚਿੰਤਾ ਚਿਖਾ, ਆਪਣੀ ਨਫ਼ਰਤ ਦੀ ਅੱਗ, ਵੈਰ ਵਿਰੋਧ ਦੇ ਭਾਂਬੜ, ਸਾੜਾ ਕੁਲਝਣਾ, ਅਸ਼ਾਂਤੀ, ਦੁੱਖ, ਕਲੇਸ਼, ਜ਼ਿੰਦਗੀ ਦੇ ਪੁਆੜੇ, ਗ੍ਰਸਤ ਦੇ ਖਲਜਗਣ, ਘਰੋਗੀ ਸਮੱਸਿਆਵਾਂ, ਇਹਨਾਂ ਨੂੰ ਅਸੀਂ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰੇ ਮਨੋਰੰਜਨ ਜੋ ਹਨ, ਇਹ ਮਨ ਦੀ ਬਿਰਤੀ ਨੂੰ ਮਾਨਸਿਕ ਸਮੱਸਿਆਵਾਂ ਤੋਂ ਮੋੜ ਕੇ, ਇਹਨਾਂ ਤੋਂ ਟਾਲ ਕੇ ਦੂਜੇ ਪਾਸੇ ਲਾਉਣ ਜਾਂ ਭੁਲਾਉਣ ਦਾ ਆਰਜ਼ੀ ਉਪਾਅ ਹੈ। ਇਹ ਸਮੱਸਿਆਵਾਂ ਨੂੰ ਹੱਲ ਨਹੀਂ ਕਰਦੇ, ਸਗੋਂ ਇਹਦੇ ਤੋਂ ਸਾਡੀ ਰੁਚੀ ਨੂੰ ਬਦਲ ਕੇ ਆਰਜ਼ੀ ਤੌਰ 'ਤੇ ਭੁਲਾ ਦਿੰਦੇ ਹਨ। ਇਹਦੇ ਨਾਲ ਕੁਝ ਚਿਰ ਲਈ ਤਾਂ ਸਾਨੂੰ ਉਪਰੀ ਜਿਹੀ ਖੁਸ਼ੀ ਜਾਂ ਤਸੱਲੀ ਮਿਲ ਜਾਂਦੀ ਹੈ, ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਇਹਨਾਂ ਨਾਲ ਨਹੀਂ ਬੁੱਝਦੇ, ਨਾ ਹੀ ਸਾਡੇ ਹਿਰਦੇ ਵਿੱਚ ਠੰਡ ਪੈਂਦੀ ਹੈ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਇਸ ਤਰ੍ਹਾਂ ਅਸੀਂ ਆਪ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ, ਇਹਨਾਂ ਵਾਸਤੇ ਬੇਅੰਤ ਮਾਇਆ ਜ਼ਾਇਆ ਕਰਦੇ ਹਾਂ, ਆਪਣੀ ਸਿਹਤ ਖਰਾਬ ਕਰ ਲੈਂਦੇ ਹਾਂ, ਲਾ ਇਲਾਜ ਬਿਮਾਰੀਆਂ ਸਹੇੜ ਲੈਂਦੇ ਹਾਂ, ਭੈੜੀਆਂ ਆਦਤਾਂ ਸਹੇੜਦੇ ਹਾਂ, ਭੈੜੇ ਅਮਲਾਂ ਦੇ ਆਦੀ ਹੋ ਜਾਂਦੇ ਹਾਂ, ਬਲਦੀ ਉੱਤੇ ਤੇਲ ਪਾਉਂਦੇ ਹਾਂ, ਆਪਣਾ ਆਚਰਣ ਗੰਦਾ ਕਰ ਲੈਂਦੇ ਹਾਂ, ਬਦਨਾਮੀ ਖੱਟਦੇ ਹਾਂ, ਆਪਣੇ ਭਾਗ ਮੰਦੇ ਬਣਾਉਂਦੇ ਹਾਂ, ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਾਂ, ਨਰਕ ਰੂਪੀ ਜੀਵਨ ਬਤੀਤ ਕਰਦੇ ਹਾਂ, ਅਤੇ ਫਿਰ ਵਿਗੜ ਰੂਪ ਹੋ ਕੇ ਅਖੀਰ ਜਮਾਂ ਦੇ ਵਸ ਪੈਂਦੇ ਹਾਂ। ਇਹਨਾਂ ਸਾਰਿਆਂ ਮਨੋਰੰਜਨ ਦੇ ਉਪਾਵਾਂ ਦੀ ਤਹਿ ਵਿੱਚ ਇੱਕ ਵਿਸ਼ੇਸ਼ ਨੁਕਤਾ ਹੈ ਕਿ ਆਪਣੀ ਮਨ ਦੀ ਬਿਰਤੀ ਨੂੰ ਮੋੜ ਕੇ ਜਾਂ ਟਾਲ ਕੇ ਦੂਜੇ ਪਾਸੇ ਲਾਉਣਾ। ਅਸੀਂ ਆਪਣੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਆਪਣੀ ਮਨ ਦੀ ਬਿਰਤੀ ਇਹਨਾਂ ਕੂੜੇ ਮਨੋਰੰਜਨ ਦੇ ਸਾਧਨਾਂ ਵਿੱਚ ਲਾਉਂਦੇ ਹਾਂ, ਨਸ਼ਿਆਂ ਵਿੱਚ ਲਾਉਂਦੇ ਹਾਂ। ਪਰ ਇਹ ਸਾਰੇ ਮਨੋਰੰਜਨ ਦੇ ਉਪਾਅ ਕੂੜੇ ਹਨ, ਆਰਜ਼ੀ ਹਨ, ਗਲਤ ਹਨ, ਹਾਨੀਕਾਰਕ ਹਨ, ਦੁੱਖਦਾਈ ਹਨ, ਭਿਆਨਕ ਨਤੀਜਿਆਂ ਵਾਲੇ ਹਨ। ਇਹ ਸਾਡੇ ਆਪੇ ਨਾਲ ਇੱਕ ਧੋਖਾ ਹਨ, ਕਿਉਂਕਿ ਇਹ ਸਾਰੇ ਉਪਾਅ ਮਨ ਦੀ ਅਸਲੀ ਮਰਜ਼ ਯਾਨੀ ਮਾਨਸਿਕ ਗੁੱਝੀ ਅਗਨੀ ਨੂੰ ਘਟਾਉਣ ਜਾਂ ਉਹਨੂੰ ਬੁਝਾਉਣ ਦੀ ਥਾਂ 'ਤੇ ਮਨ ਦੇ ਗੁੱਝੇ ਮਾਨਸਿਕ ਭਾਂਬੜ ਨੂੰ ਸਗੋਂ ਹੋਰ ਤੇਲ ਪਾ ਪਾ ਕੇ ਹੋਰ ਲਾਂਬੇ ਲਾਉਂਦੇ ਹਨ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਇਸ ਹਾਲਤ ਦੀ ਬਾਬਤ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਇਵੇਂ ਦਰਸਾਇਆ ਹੈ, ਆਸਾ ਮਨਸਾ ਮੋਹਣੀ, ਤਾਮਸ ਤਿਸਨਾ ਸ਼ਾਂਤ ਨਾ ਆਵੈ, ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੈ। ਇਹਨਾਂ ਤ੍ਰਿਸ਼ਨਾਵਾਂ ਦੀ ਜਿਉਂ ਜਿਉਂ ਅਸੀਂ ਪੂਰਤੀ ਕਰਦੇ ਹਾਂ, ਤਿਉਂ ਤਿਉਂ ਇਹ ਅੱਗ ਬੁਝਣ ਦੀ ਥਾਂ 'ਤੇ ਇਹਦੇ ਵਿੱਚ ਹੋਰ ਤੇਲ ਪੈਂਦਾ ਜਾਂਦਾ ਹੈ। ਚਿਤਵਣੀਆਂ ਲੱਖ ਰਾਤ ਦਿਓਂ, ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ, ਸੋਇਨਾ ਰੁੱਪਾ ਅਗਲਾ, ਮਾਣਕ ਮੋਤੀ ਅੰਗ ਹੰਡਾਏ, ਪਾਟ ਪਟੰਬਰ ਪਹਿਨ ਕੇ ਚੋਆ ਚੰਦਨ ਮੈਂ ਮਹਿਕਾਏ, ਹਾਥੀ ਘੋੜੇ ਪਾਖਰੇ, ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ, ਮਾਇਆ ਮੋਹ ਧੋ ਲਪਟਾਏ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਏ ਗੁਰ ਪੂਰੇ ਵਿਣ ਜੰਮਪੁਰ ਜਾਏ। ਸੋ ਗੁਰਮੁਖ ਪਿਆਰਿਆਂ ਦਾ ਹੋਕਾ ਹੈ ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਰਹਿ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਨਹੀਂ ਹੋ ਸਕਦੀ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਸਾਡੀ ਹਾਸੋਹੀਣੀ ਮੂਰਖਤਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬੜੇ ਸਿਆਣੇ ਬਿਆਣੇ ਵਿਦਵਾਨ ਅਕਲ ਲਤੀਫ ਕਹਾਉਂਦੇ ਹੋਏ ਵੀ ਇਸ ਮਿਥਨ ਮੋਹ ਅਗਨ ਸੋਖ ਸਾਗਰ, ਇਸ ਆਤਿਸ਼ ਦੁਨੀਆ ਜਗਤ ਜਲੰਦਾ ਜਾਂ ਅਗਨ ਕੁੰਟ ਵਿੱਚੋਂ ਠੰਡ ਲੱਭਣ ਦੀ ਅਥੱਕ ਕੋਸ਼ਿਸ਼ ਵਿੱਚ ਗਲਤਾਨ ਹਾਂ। ਇੱਕ ਦੂਜੇ ਤੋਂ ਅੱਗੇ ਵਧਣ ਦੀ ਅਸੀਂ ਹੋੜ ਲਾਈ ਹੋਈ ਹੈ, ਕੰਪੀਟੀਸ਼ਨ ਦੇ ਵਿੱਚ ਪਏ ਹੋਏ ਹਾਂ। ਇਸ ਤਰ੍ਹਾਂ ਅਸੀਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਐਸ਼ ਮਨੋਰੰਜਨ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਲਹਿਰ ਇੰਦਰੀਆਂ ਦੇ ਭੋਗ ਵੈਰ ਵਿਰੋਧ ਈਰਖਾ ਦਵੈਤ ਸਿਆਣਪਾਂ ਚਤੁਰਾਈਆਂ ਫੋਕੇ ਗਿਆਨ ਅਤੇ ਨਸ਼ਿਆਂ ਦੀ ਪੂਰਤੀ ਵਿੱਚ ਆਪਣੇ ਮਨ ਦਾ ਸੁੱਖ ਸ਼ਾਂਤੀ ਠੰਡਕ ਭਾਲਦੇ ਫਿਰਦੇ ਹਾਂ। ਭਾਵੇਂ ਇਹਨਾਂ ਫੋਕੇ ਅਤੇ ਗਲਤ ਸਾਧਨਾਂ ਨਾਲ ਸਾਨੂੰ ਆਰਜ਼ੀ ਜਾਂ ਸੁੱਖ ਜਾਂ ਨਸ਼ਾ ਪ੍ਰਤੀਤ ਹੁੰਦਾ ਹੈ, ਪਰ ਛੇਤੀ ਇਹ ਆਰਜ਼ੀ ਸੁੱਖ ਉੱਡ ਪੁੱਡ ਜਾਂਦਾ ਹੈ, ਨਸ਼ਾ ਲੈ ਜਾਂਦਾ ਹੈ। ਫਿਰ ਅਮਲੀਆਂ ਦੀ ਟੋਟ ਵਾਂਗ ਸਾਡੀ ਮਾਨਸਿਕ ਹਾਲਤ ਪਹਿਲੇ ਨਾਲੋਂ ਵੀ ਭੈੜੀ ਅਤੇ ਦੁੱਖਦਾਈ ਹੋ ਜਾਂਦੀ ਹੈ। ਇਸ ਤਰ੍ਹਾਂ ਆਰਜ਼ੀ ਐਸ਼ ਅਤੇ ਵਾਸ਼ਨਾਵਾਂ ਦੀ ਪੂਰਤੀ ਸਾਡੀ ਅੰਦਰਲੀ ਧੁਖਦੀ ਗੁੱਝੀ ਅੱਗ ਨੂੰ ਸੁਲਗਾ ਕੇ ਮਚਾ ਕੇ ਭਾਂਬੜ ਬਣਾਉਣ ਲਈ ਲੱਕੜਾਂ ਤੇਲ ਅਤੇ ਪੈਟਰੋਲ ਦਾ ਕੰਮ ਕਰਦੇ ਹਨ। ਇਹਦੀਆਂ ਭਿਆਨਕ ਲੱਟਾਂ ਦੇ ਨਾਲ ਅਸੀਂ ਹੋਰ ਸੜਦੇ ਬਲਦੇ ਹਾਂ, ਹੋਰਨਾਂ ਨੂੰ ਵੀ ਆਪਣੀਆਂ ਚੰਗਿਆੜੀਆਂ ਅਤੇ ਲੱਟਾਂ ਨਾਲ ਚੁਆਤੀ ਲਾਈ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਜੀਵਨ ਦੀ ਪੱਠੀ ਦਾ ਅਟੁੱਟ ਗੇੜ ਦਾਣੇ ਭੁੰਨਣ ਵਾਲੀ ਪੱਠੀ ਵਾਂਗੂ ਚੱਲਦਾ ਰਹਿੰਦਾ ਹੈ ਅਤੇ ਹਰ ਭਾਂਬੜ ਪਿੱਛੋਂ ਅਸੀਂ ਸੁਖੀ ਹੋਣ ਦੀ ਬਜਾਏ, ਸ਼ਾਂਤ ਹੋਣ ਦੀ ਬਜਾਏ, ਠੰਡੇ ਹੋਣ ਦੀ ਬਜਾਏ ਕਾਲੇ ਕੋਝੇ ਮਟਰੋੜ ਮਨੂਰ ਮਨਮੁੱਖ ਅਤੇ ਦੁਖੀ ਹੁੰਦੇ ਜਾਂਦੇ ਹਾਂ। ਇਹਦੇ ਤੋਂ ਇਲਾਵਾ ਮਾਨਸਿਕ ਅਤੇ ਆਤਮਿਕ ਠੰਡ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਗੁੱਝੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ, ਉੱਥੇ ਵੀ ਇਹ ਲੰਬੂ ਲਾ ਦਿੰਦੇ ਹਾਂ। ਇਹਨਾਂ ਧਰਮ ਅਸਥਾਨਾਂ ਵਿੱਚ ਈਰਖਾ ਦਵੈਤ ਦੂਜਾ ਭਾਉ ਹਉਮੇ ਵੈਰ ਵਿਰੋਧ ਰੋਸੇ ਗਿਲੇ ਲੋਭ ਮੈਂ ਮੇਰੀ ਦੀ ਮਾਨਸਿਕ ਅਗਨੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅੰਤਰ ਅਗਨ ਜਲੇ ਭੜਕਾਰੇ ਮਨਮੁਖ ਤੱਕੇ ਕੁੰਡਾਂ ਚਾਰੇ, ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ, ਲੱਖ 84 ਮੇਦਨੀ ਤਿਸਨਾ ਜਲਤੀ ਕਰੇ ਪੁਕਾਰ, ਬਿਨ ਹਰ ਸ਼ਾਂਤ ਨਾ ਆਵਈ ਕਿਸ ਆਗਿਆ ਕਰੀ ਪੁਕਾਰ, ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ, ਅੱਪੀ ਕਾ ਘਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਬ ਨਾਹੇ, ਮਨਮੁਖ ਬੋਲੇ ਅੰਧੁਲੇ ਤਿਸਮੈਂ ਅਗਨੀ ਕਾ ਵਾਸ, ਮਾਇਆ ਮੋਹੀ ਮੇਦਨੀ ਕਲ ਕਲ ਵਾਲੀ ਸਭ ਭਰਮਾਈ, ਉੱਠੀ ਗਿਲਾਨ ਜਗਤ ਵਿੱਚ ਹੋਮੇ ਅੰਦਰ ਜਲੈ ਲੁਕਾਈ, ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ ਤਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਐ। ਅੱਗ ਅਤੇ ਠੰਡ, ਇਸ ਤਰ੍ਹਾਂ ਇਹ ਦੋ ਮੁਤਜ਼ਾਦ ਵਿਰੋਧੀ ਅਤੇ ਉਲਟ ਚੀਜ਼ਾਂ ਹਨ। ਤ੍ਰੈਗੁਣੀ ਮਾਇਕੀ ਮੰਡਲ ਦੇ ਵਿੱਚ ਮਾਨਸਿਕ ਅੱਗ ਦੇ ਭਾਂਬੜ ਮੱਚ ਰਹੇ ਹਨ, ਤਦੇ ਇਸ ਨੂੰ ਆਤਿਸ਼ ਦੁਨੀਆ ਅਗਨ ਕੁੰਟ ਜਗਤ ਜਲੰਦਾ ਜਾਂ ਅਗਨ ਸ਼ੋਕ ਸਾਗਰ ਕਿਹਾ ਗਿਆ ਹੈ। ਸਾਡੇ ਜੀਵਨ ਦੇ ਹਰ ਖੇਤਰ ਅਰਥਾਤ ਸਾਡੇ ਦਿਲ ਦਿਮਾਗ ਜਿਸਮ ਸਿਆਣਪਾਂ ਗਿਆਨ ਗਰੀਬੀ ਅਮੀਰੀ ਐਸ਼ ਪਿਆਰ ਜਪ ਤਪ ਪਾਠ ਪੂਜਾ ਹੱਠ ਯੋਗ ਸੇਵਾ ਸਾਡੇ ਕਰਮ ਧਰਮ ਹਾਸੇ ਰੋਣੇ ਰੀਝਾਂ ਰੋਸੇ ਗਿਲੇ ਦਾਨ ਪੁੰਨ ਦੀਨ ਦੁਨੀ ਸਭ ਥਾਂ 'ਤੇ ਅਸੀਂ ਆਪਣੇ ਹੱਥੀਂ ਇਸ ਮਾਨਸਿਕ ਗੁੱਝੀ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਗੁੱਝੀ ਮਾਨਸਿਕ ਅੱਗ ਤੋਂ ਘਬਰਾ ਕੇ, ਤੰਗ ਆ ਕੇ, ਕਿਸੇ ਵੇਲੇ ਫਿਰ ਲੁਕਾਈ ਕਿਸੇ ਠੰਡ ਦੀ ਭਾਲ ਵਿੱਚ ਹੁੰਦੀ ਹੈ ਅਤੇ ਨੱਠ ਭੱਜ ਕਰਦੀ ਹੈ। ਇਹਦੇ ਵਾਸਤੇ ਘਾਲਣਾ ਘਾਲਦੀ ਹੈ, ਵਿੱਦਿਆ ਪੜ੍ਹਦੀ ਹੈ, ਵਿਗਿਆਨਕ ਖੋਜ ਕਰਦੀ ਹੈ, ਗਿਆਨ ਘੋਟਦੀ ਹੈ, ਫਿਲੋਸਫੀਆਂ ਘੋਖਦੀ ਹੈ, ਧਰਮ ਕਰਮ ਕਰਦੀ ਹੈ, ਜਾਦੂ ਟੂਣੇ ਦੇਵੀ ਦੇਵਤਿਆਂ ਨੂੰ ਮਨਾਉਂਦੀ ਹੈ, ਪਾਠ ਪੂਜਾ ਕਰਦੀ ਹੈ, ਰੱਬ ਨਾਲ ਸੌਦੇਬਾਜ਼ੀ ਕਰਦੀ ਹੈ, ਭੇਟਾ ਚਾੜਦੀ ਹੈ, ਧਰਮ ਦਾ ਆਸਰਾ ਲੈਂਦੀ ਹੈ, ਧਰਮ ਅਸਥਾਨਾਂ ਵੱਲ ਦੌੜਦੀ ਹੈ, ਸਭਾ ਸੁਸਾਇਟੀਆਂ ਵਿੱਚ ਸ਼ਾਮਲ ਹੁੰਦੀ ਹੈ, ਜ਼ਫਰ ਜ਼ਾਲਦੀ ਤਰਾ ਤਰਾ ਕਰਦੀ ਹੈ, ਪਰ ਫਿਰ ਵੀ ਕਿਤੋਂ ਠੰਡ ਨਹੀਂ ਲੱਭਦੀ। ਕਿਉਂ? ਕਿਉਂਕਿ ਸਾਡੀਆਂ ਸੁਰਤੀਆਂ ਬਿਰਤੀਆਂ ਬਾਹਰ ਮੁਖੀ ਹੋ ਕੇ ਖਿੰਡੀਆਂ ਪਈਆਂ ਹਨ। ਖਿੰਡੀਆਂ ਬਿਰਤੀਆਂ ਨੂੰ ਮਾਇਕੀ ਸੇਕ ਲੱਗਦਾ ਹੈ, ਮਨ ਥਿਰ ਨਹੀਂ, ਚਿੱਤ ਵਿੱਚ ਸ਼ਾਂਤੀ ਨਹੀਂ, ਧਰਮਾਂ ਨੂੰ ਤਸਬ ਦੀ ਅੱਗ ਲੱਗੀ ਹੋਈ ਹੈ, ਧਰਮ ਅਸਥਾਨਾਂ ਵਿੱਚ ਸ਼ਾਂਤੀ ਨਹੀਂ, ਵਿੱਦਿਅਕ ਅਸਥਾਨਾਂ ਵਿੱਚ ਖੁਦਗਰਜ਼ੀ ਵਰਤਦੀ ਹੈ, ਸਭਾ ਸੁਸਾਇਟੀਆਂ ਵਿੱਚ ਈਰਖਾ ਦਵੈਤ ਦੀ ਅੱਗ ਹੈ, ਦਫ਼ਤਰ ਦੇ ਵਿੱਚ ਲੋਭ ਲਹਿਰ ਚੱਲ ਰਹੀ ਹੈ, UNO ਵਰਗੀਆਂ ਵਿਸ਼ਵ ਸੰਸਥਾਵਾਂ ਵਿੱਚ ਵੀ ਖਿੱਚੋ ਤਾਣ ਮੌਜੂਦ ਰਹਿੰਦੀ ਹੈ। ਇਸ ਤਰ੍ਹਾਂ ਹਰ ਪਾਸੇ ਜੀਵਨ ਦੇ ਹਰ ਖੇਤਰ ਵਿੱਚ ਇਸ ਗੁੱਝੀ ਅੱਗ ਦੇ ਭਾਂਬੜ ਮੱਚ ਰਹੇ ਹਨ। ਲੁਕਾਈ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਗੁੱਝੇ ਪਾਏ ਸੜ ਬਲ ਰਹੀ ਹੈ, ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਸਾਡੇ 'ਤੇ ਤਰਸ ਕਰਕੇ ਇਸ ਗੁੱਝੇ ਵਿਸ਼ਵ ਹਿਰਦੇ ਦੀ ਪੁਕਾਰ ਦਾ ਜਵਾਬ ਸਾਨੂੰ ਗੁਰਬਾਣੀ ਰਾਹੀਂ ਦਿੱਤਾ ਹੈ। ਖੁਨਕ ਨਾਮ ਖੁਦਾਇਆ, ਠੰਡਾ ਹਰ ਨਾਮ। ਇਸ ਗੁੱਝੇ ਭਾਂਬੜ ਤੋਂ ਬਚਣ ਲਈ ਖਲਕ ਦੇ ਤਰਲਿਆਂ ਨੂੰ ਦੇਖ ਕੇ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਸਾਨੂੰ ਇਉਂ ਦਿਲਾਸਾ ਦਿੱਤਾ, ਇਉਂ ਸਾਨੂੰ ਗੁਰਬਾਣੀ ਰਾਹੀਂ ਆਤਮਿਕ ਜੀਵਨ ਸੇਧ ਬਖਸ਼ੀ ਹੈ। ਇਹ ਜਗ ਜਲਤਾ ਦੇਖ ਕੇ ਭੱਜ ਪੈ ਹਰ ਸਰਨਾਈ ਰਾਮ, ਮਨ ਮੇਰੇ ਗੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਝੋਲਾ। ਸੀਤਲ ਸਾਂਤ ਸੂਖ ਹਰ ਸਰਣੀ, ਜਲਤੀ ਅਗਨ ਨਿਵਾਰੇ। ਤਪਤ ਨਾ ਕਤੈ ਬੁਝੈ ਬਿਨ ਸਵਾਮੀ ਸਰਣਾ ਰਾਮ, ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀਐ, ਆਂਚ ਨਾ ਲਾਗੈ ਅਗਨ ਸਾਗਰ ਤੇ, ਸਰਨ ਸਵਾਮੀ ਕੀ ਅਹੀਐ। ਤਿਸ ਗੁਰ ਕੋ ਚਲਾਵੋ ਪਾਖਾ, ਮਹਾ ਅਗਨ ਤੇ ਹੱਥ ਦੇ ਰਾਖਾ। ਅਗਨ ਸਾਗਰ ਬੁੜਤ ਸੰਸਾਰਾ, ਨਾਨਕ ਬਾਂ ਪਕਰ ਸਤਿਗੁਰ ਨਿਸਤਾਰਾ। ਮਹਾ ਤਪਤ ਤੇ ਭਈ ਸਾਂਤ, ਪਰਸਤ ਪਾਪ ਨਾਠੈ, ਅੰਧਕੂਪ ਮੈਂ ਗਲਤ ਥੇ, ਕਾਢੇ ਦੇ ਹਾਥੇ। ਤਾਤੀ ਵਾਓ ਨ ਲਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਪਾਈ। ਗੁਰ ਕੇ ਚਰਨ ਹਿਰਦੈ ਉਰ ਤਾਰੇ, ਅਗਨ ਸਾਗਰ ਤੇ ਉਤਰੇ ਪਾਰੇ। ਸੋ ਜਿਵੇਂ ਜਦ ਕਿਸੇ ਨਿੱਕੇ ਜਿਹੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਕੁੱਤੇ ਬਿੱਲੇ ਉਹਦੇ ਮਗਰ ਪੈਂਦੇ ਹਨ, ਤਾਂ ਉਹ ਮੰਮੀ ਮੰਮੀ ਪੁਕਾਰਦਾ ਭੱਜ ਕੇ ਆਪਣੀ ਮਾਂ ਕੋਲ ਜਾਂਦਾ ਹੈ, ਕਿਉਂਕਿ ਉਹਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਹਦੀ ਮਾਂ ਉਸਨੂੰ ਹਰ ਆਫਤ ਤੋਂ ਜ਼ਰੂਰ ਬਚਾ ਲਏਗੀ। ਮਾਂ ਦੀ ਗੋਦ ਵਿੱਚ ਹੀ ਉਸਦਾ ਬਚਾਓ ਹੈ, ਜਿੱਥੇ ਕੋਈ ਦੁੱਖ ਕਲੇਸ਼ ਜਾਂ ਆਫਤ ਉਹਦੇ ਤੱਕ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖਰੇ, ਇਸ ਪੂਰਨ ਨਿਸ਼ਚੇ ਇਸ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨਾ ਸਿਮਰਨ ਕਰਨਾ, ਇਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ, ਇਹੀ ਭੱਜ ਪੈ ਹਰ ਸਰਣਾਈ ਹੈ। ਸੋ ਇਹ ਜਗ ਜਲਤਾ ਦੇਖ ਕੇ ਅਸੀਂ ਭੱਜ ਪੈ ਸਰਣਾਈ ਕਰਨਾ ਹੈ। ਨਿੱਕੇ ਬੱਚੇ ਦੀ ਦੁਨਿਆਵੀ ਮਾਂ ਦੀ ਓਟ ਦੀ ਸ਼ਰਧਾ ਭਾਵਨੀ ਇਹ ਉਹਦੇ ਮਨ ਦੇ ਵਿੱਚ ਕੁਦਰਤੀ ਹੁੰਦੀ ਹੈ, ਇਹ ਸਿੱਖੀ ਸਿਖਾਈ ਨਹੀਂ ਜਾਂਦੀ। ਪਰ ਸਾਡੇ ਮਨਾਂ ਵਿੱਚ ਉਹੋ ਜਿਹੀ ਬੱਚੇ ਵਰਗੀ ਭੋਲੇ ਪਾਏ ਸ਼ਰਧਾ ਭਾਵਨੀ ਰਹੀ ਨਹੀਂ, ਇਹਦਾ ਕਾਰਨ ਕੀ ਹੈ ਕਿ ਅਸੀਂ ਬੜੇ ਸਿਆਣੇ ਹੁਜਤੀ ਹੋ ਗਏ ਹਾਂ, ਇਸੇ ਕਰਕੇ ਸਾਡੀਆਂ ਅਰਦਾਸਾਂ ਦੇ ਵੀ ਸਾਰਥਿਕ ਨਤੀਜੇ ਨਹੀਂ ਨਿਕਲਦੇ। ਬੱਚਾ ਤਾਂ ਆਪਣੀ ਸਰੀਰਕ ਮਾਂ ਦੀ ਗੋਦ ਵਿੱਚ ਭੱਜ ਕੇ ਜਾਂਦਾ ਹੈ, ਪਰ ਗੁਰਬਾਣੀ ਵਿੱਚ ਜੋ ਭੱਜ ਪੈ ਸਰਨਾਈ ਲਿਖਿਆ ਹੈ, ਇਹਦੇ ਵਿੱਚ ਕੁਝ ਅੰਤਰ ਹੈ, ਕੁਝ ਭੇਦ ਹੈ, ਜਿਹਨੂੰ ਚੰਗੀ ਤਰ੍ਹਾਂ ਸਮਝਣ ਬੁੱਝਣ ਦੀ ਲੋੜ ਹੈ। ਜੀਵ ਦੀ ਹੋਂਦ ਦੇ ਚਾਰ ਅੱਡ ਅੱਡ ਦਾਇਰੇ ਹਨ, ਸਰੀਰਕ, ਮਾਨਸਿਕ, ਭਾਵਿਕ, ਆਤਮਿਕ। ਇਹ ਗੁੱਜੀ ਅੰਦਰਲੀ ਅਗਨੀ ਇਹ ਸਾਡੇ ਮਾਨਸਿਕ ਅਤੇ ਭਾਵਕ ਦਾਇਰੇ ਤੱਕ ਸੀਮਿਤ ਹੈ। ਇਹ ਮੈਂਟਲ ਜਾਂ ਇਮੋਸ਼ਨਲ ਲੈਵਲ ਦੇ ਉੱਤੇ ਹੀ ਮੌਜੂਦ ਹੁੰਦੀ ਹੈ। ਇਸ ਅੱਗ ਦੇ ਭਾਏ ਜਾਂ ਸੇਕ ਦਾ ਅਸਰ ਇਹ ਫਿਰ ਸਾਡੇ ਸਰੀਰ 'ਤੇ ਵੀ ਪੈਂਦਾ ਹੈ। ਮਨ ਤਪਦਾ ਹੈ ਤਾਂ ਇਹਦਾ ਅਸਰ ਸਾਡੇ ਸਰੀਰ ਉੱਤੇ ਵੀ ਪੈਂਦਾ ਹੈ। ਇਹ ਤਿੰਨੇ ਦਾਇਰੇ ਜਾਂ ਤਬਕੇ ਇਹ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਭਰਮ ਭੁਲਾਵੇ ਦੀ ਪ੍ਰਵਿਰਤੀ ਹੈ। ਅਰਥਾਤ ਇਹ ਜੋ ਅਗਨ ਹੈ, ਆਤਿਸ਼ ਹੈ, ਇਹ ਸਿਰਫ ਤਿੰਨਾਂ ਗੁਣਾਂ ਤੱਕ ਹੀ, ਤਮੋ ਰਜੋ ਸਤੋ ਤੱਕ ਹੀ ਵਾਪਰਦੀ ਹੈ। ਇਹਦੇ ਵਿੱਚੋਂ ਹੀ ਮਾਨਸਿਕ ਅਗਨੀ ਦੀ ਉਪਾਧੀ ਉਪਜਦੀ ਹੈ। ਸਾਡੀ ਆਤਮਾ ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ ਹੈ, ਚੌਥੇ ਪਦ ਵਿੱਚ ਹੈ, ਇਹ ਨਿਰਵਾਣ ਅਤੇ ਨਿਰਾਲਮ ਹੈ। ਸੋ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਦੀ ਗੱਲ ਹੈ। ਆਤਮਿਕ ਮੰਡਲ ਵਿੱਚ ਤਾਂ ਨਿਰੋਲ ਇਲਾਹੀ ਪ੍ਰਕਾਸ਼ ਹੈ। ਇੱਥੇ ਚੁੱਪ ਪ੍ਰੀਤ, ਪਿਆਰ, ਪ੍ਰੇਮ, ਸਵੈਪਨਾ, ਮਹਾਰਸ, ਆਤਮ ਰੰਗ, ਚਾਓ, ਸ਼ਬਦ, ਨਾਮ, ਸ਼ਾਂਤੀ ਅਤੇ ਠੰਡ ਮੌਜੂਦ ਹੈ। ਜਿੰਨੇ ਵੀ ਮਾਇਕੀ ਔਗਣ ਹਨ ਉਹ ਇਸ ਥਾਂ ਦੇ ਉੱਤੇ ਪੋ ਨਹੀਂ ਸਕਦੇ। ਦੂਜੇ ਲਫਜ਼ਾਂ ਵਿੱਚ ਮਾਨਸਿਕ ਆਤਿਸ਼ ਦੁਨੀਆ ਜਗਤ ਜਲੰਦਾ ਅਤੇ ਅਗਨ ਸ਼ੋਕ ਸਾਗਰ ਦੇ ਭੱਠ ਵਿੱਚੋਂ ਆਪਣੀ ਸੁਰਤੀ ਬਿਰਤੀ ਨੂੰ ਮੋੜ ਮੋੜ ਕੇ ਅਸੀਂ ਆਤਮ ਮੰਡਲ ਦੇ ਚੌਥੇ ਪਦ 'ਤੇ ਲਿਜਾਣਾ ਹੈ, ਜਿੱਥੇ ਸੀਤਲ, ਠੰਡੇ, ਸੁਖਦਾਈ, ਵਿਸਮਾਦੀ, ਸ਼ਾਂਤ, ਖੁਨਕ ਨਾਮ ਦਾ ਬੋਲਬਾਲਾ ਹੈ। ਸੋ ਇਹਦੇ ਵੱਲ ਲਾਉਣਾ ਹੀ ਚਰਨ ਸ਼ਰਨ ਜਾਣਾ ਹੈ। ਇਸੇ ਨੂੰ ਗੁਰਬਾਣੀ ਵਿੱਚ ਭੱਜ ਪੈ ਹਰ ਸਰਨਾਈ ਕਿਹਾ ਗਿਆ ਹੈ, ਅਤੇ ਇਹੀ ਹਰ ਹਰ ਚਰਨ ਹਿਰਦੇ ਉਰਤਾਰੇ ਹੈ। ਸੋ ਇਹ ਸਾਡੇ ਉੱਤੇ ਹੈ ਕਿ ਅਸੀਂ ਅਗਨ ਸੋਖ ਸਾਗਰ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ, ਜਾਂ ਇਹਦੇ ਵੱਲੋਂ ਆਪਣੇ ਮਨ ਨੂੰ ਮੋੜ ਕੇ ਭੱਜ ਪੈ ਹਰ ਸਰਨਾਈ ਵੱਲ ਜਾਣਾ ਹੈ। ਹਰ ਨਾਮ ਦੀ ਠੰਡ ਸ਼ਬਦ ਸੁਰਤ ਦੇ ਜ਼ਰੀਏ ਪ੍ਰਾਪਤ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਦੀਆਂ ਗੁਰਬਾਣੀ ਵਿਚਾਰ ਦੀਆਂ ਲਿਖਤਾਂ ਦੇ ਵਿੱਚੋਂ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਭਾਗ ਦੂਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਹੋਰ ਭਾਗ ਅਤੇ ਬਾਕੀ ਵਿਸ਼ਿਆਂ ਉੱਤੇ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਇਹ ਲੇਖ ਲੈ ਸਕਦੇ ਹੋ।